ਅੱਗੇ ਇਹਨਾਂ ਨੇ ਤਾਂ ਪਹਿਲਾਂ ਹੀ ਸ਼ਰਮ ਲਾਈ ਹੋਈ ਹੈ।
ਫੇਰ ਮੁੜੇ ਆਈ?
ਕੁਛ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ, ਮੈਂ ਤੁਹਾਡੀ ਧੀ ਲੱਗਦੀ ਹਾਂ। ਧੀ?
ਬੇਬਾ ਤੂੰ ਜੋ ਮਰਜ਼ੀ ਰਿਸ਼ਤਾ ਬਣਾਈ ਚੱਲ, ਨੀਤਾਂ ਦੇ ਭੇਜਦਾ ਰੱਬ ਜਾਣਦਾ।
ਕੀ ਕਿਹਾ?
ਕਹਿਣਾ ਕੀ ਆ, ਮੈਂ ਤਾਂ ਜਗਤ ਚਾਚਾ, ਜੇ ਸਾਰੀਆਂ ਧੀਆਂ ਬਣਾ ਲਈਆਂ ਫਿਰ ਮੁੰਡੇ ਕਿੱਥੇ ਵਿਆਹੁਣੇ ਆ?
ਚਲੋ ਸਕੀ ਧੀ ਨਾ ਸਹੀ, ਧੀਆਂ ਵਰਗੀ ਤੇ ਹਾਂ।
ਹਾਂ ਵਰਗੀ ਕਹਿੰਦਾ, ਵਰਗੀ ਚ ਆਪਾਂ ਨੂੰ ਕੋਈ ਇਤਰਾਜ ਨੀ।
ਕਿਉਂ ਵਰਗੀ ਚ ਇਤਰਾਜ ਕਿਉਂ ਨੀ?
ਮੂਰਖਾ, ਵਰਗੀ ਵਿੱਚ ਤਾਂ ਮਾਰਜਨ ਹੁੰਦਾ।
ਚਾਚਾ ਤੂੰ ਨੀ ਸੁਧਰ ਸਕਦਾ।
ਲੱਗਦਾ ਫੇਰ ਕੋਈ ਡੂੰਗੀ ਗੱਲ ਕਰਗੇ। ਬਾਬਾ ਤੁਹਾਡੇ ਨਾਲ ਤਾਂ ਅੱਗੇ ਤੋਂ ਮੈਂ ਸੋਚ ਸਮਝ ਕੇ ਗੱਲ ਕਰਿਆ ਕਰੂ।
ਇੱਕ ਵਾਰੀ ਵਿਆਹ ਦੇ ਨਵੇਂ ਨਵੇਂ ਚਾਹ ਚ ਜੱਟੀ 15 ਮੁਰੱਬਿਆਂ ਵਾਲੀ ਪੱਤਾ ਲੈ ਕੇ ਖੇਤ ਨੂੰ ਚੱਲੀ। ਵੱਟ ਗਿੱਲੀ ਸੀ, ਪੈਰ ਤਿਲਕਿਆ ਆਉ ਗਈ। ਪੱਤਾ ਕਿਤੇ, ਆਪ ਕਿਤੇ, ਰੋਟੀ ਕਿਤੇ, ਲੱਸੀ ਕਿਤੇ, ਨਾਲ ਦੇ ਖੇਤ ਚ ਜੱਟ ਮੱਕੀ ਗੁੱਡਦੇ ਵੇਖ ਕੇ ਹੱਸ ਪਏ। ਉਹ ਵਿਚਾਰੀ ਕੱਚੀ ਜੀ ਹੋਈ, ਨਾਲੇ ਪੱਤਾ ਇਕੱਠਾ ਕਰੀ ਜਾਵੇ ਤੇ ਨਾਲੇ ਜੱਟਾਂ ਨੂੰ ਪੁੱਛੇ,
ਵੀਰਾ ਫਲਾਨਾ ਸਾਹਿਬ ਖੇਤ ਨੂੰ ਜਾਣਾ, ਕਿਹੜੀ ਵੱਟੇ ਜਾਵਾਂ?
ਫਿਰ ਕੀ ਕਹਿੰਦੇ? ਉਹ ਕਹਿੰਦਾ, ਬੀਬੀ ਇਹ ਪੁੱਛਣਾ ਸੀ ਪਹਿਲਾਂ ਪੁੱਛਦੀ, ਪੱਤਾ ਬਣਾਉਣਾ ਸੀ ਬਣਾ ਲਿਆ, ਹੁਣ ਤਾਂ ਜਿਹੜੀ ਮਰਜ਼ੀ ਵੱਟੋ ਵੱਟ ਹੋਈ। ਫਿਰ ਇਹ ਗੱਲ ਬੀਬਾ ਤੂੰ ਕਹਿਣ ਤੋਂ ਪਹਿਲਾਂ ਸੋਚਣੀ ਸੀ ਕਿ ਧੀ ਤੇ ਧੀ ਵਰਗੀ ਚ ਫਰਕ ਕੀ ਹੁੰਦਾ।
ਮੈਨੂੰ ਤੁਹਾਡੀ ਕੋਈ ਗੱਲ ਨਹੀਂ ਸਮਝ ਪੈਂਦੀ, ਲੱਗਦਾ ਮੈਨੂੰ ਪਾਗਲ ਕਰ ਦਿਓਗੇ।
ਅਜੇ ਤੈਨੂੰ ਪਾਗਲ ਕਰਨ ਦੀ ਲੋੜ ਹੈ? ਓਏ ਬੀਬਾ, ਜਿਹਨੇ ਸਮਝਣਾ ਹੁੰਦਾ ਫੱਟ ਸਮਝ ਜਾਂਦੇ ਆ। ਏਦਾਂ ਹੀ ਇੱਕ ਸੌਦਾਗਰ ਸਫ਼ਰ ਤੇ ਚੱਲਿਆ, ਜਦੋਂ ਡਿਊਟੀ ਵਿੱਚ ਦੀ ਨਿਕਲਣ ਲੱਗਿਆ ਤਾਂ ਉਹਦੇ ਪਿੰਜਰੇ ਵਾਲੇ ਤੋਤੇ ਨੇ ਪੁੱਛਿਆ ਕਿ ਆਕਾ ਕਿੱਥੇ ਚੱਲਿਆ? ਉਹ ਕਹਿੰਦਾ, ਵੀ ਮੈਂ ਸਫ਼ਰ ਤੇ ਚੱਲਿਆ, ਬੋਲ ਤੇਰੇ ਲਈ ਕੀ ਲੈ ਕੇ ਆਵਾਂ।
ਫਿਰ ਤੋਤਾ ਕੀ ਕਹਿੰਦਾ?
ਉਹ ਕਹਿੰਦਾ, ਮੇਰਾ ਸਲਾਮ ਕਹੀਓ ਅਗਰ ਨਾਮਵਰ ਮਿਲੇ, ਵੀ ਜੇ ਕਿਧਰੇ ਮੇਰੇ ਸਾਥੀ ਸੰਗੀ ਬੈਠੇ ਮਿਲਣ ਤਾਂ ਮੇਰਾ ਸਲਾਮ ਆਖ ਦਿਓ। ਸੌਦਾਗਰ ਆਪਣੇ ਸਾਰੇ ਕੰਮ ਨਿਬੇੜ ਕੇ ਜਦੋਂ ਜੰਗਲ ਵਿੱਚ ਦੀ ਵਾਪਸ ਆਉਣ ਲੱਗਿਆ ਤਾਂ ਕੀ ਵੇਖਦਾ? ਬੋਰਡ ਤੇ ਬੇਸ਼ੁਮਾਰ ਤੋਤੇ ਬੈਠੇ।
ਫਿਰ ਉਹਨੇ ਸੁਨੇਹਾ ਦੇ ਦਿੱਤਾ?
ਬਿਲਕੁਲ, ਉਹ ਕਹਿੰਦਾ, ਵੀ ਤੁਹਾਡਾ ਇੱਕ ਅਜੀਜ਼ ਸਾਥੀ ਮੇਰੇ ਕੋਲ ਪਿੰਜਰੇ ਚ ਬੰਦਾ, ਉਹਨੇ ਤੁਹਾਡੇ ਲਈ ਸਲਾਮ ਘੱਲਿਆ। ਸਾਰੇ ਤੋਤੇ ਖੁਸ਼। ਸੌਦਾਗਰ ਕਹਿੰਦਾ, ਮੈਂ ਹੁਣ ਵਾਪਸ ਘਰੇ ਚੱਲਿਆ, ਜੇ ਤੁਸੀਂ ਵੀ ਉਹਦੇ ਲਈ ਕੋਈ ਸੁਨੇਹਾ ਘੱਲਣਾ ਤਾਂ ਘੱਲ ਦਿਓ।
ਫੇਰ?
ਬਸ ਇੰਨੀ ਗੱਲ ਸੁਣਦੇ ਸਾਰੇ ਤੋਤੇ ਟੀ ਟੀ ਕਰਕੇ ਉੱਠੇ ਤੇ ਇੱਕ ਬੁੱਢੜਾ ਜਿਹਾ ਤੋਤਾ ਕੰਬ ਕੰਬ ਕੇ ਫੜ ਫੜ ਕਰਕੇ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਥੱਲੇ ਆ ਕੇ ਗਿਰ ਗਿਆ। ਜਦੋਂ ਸੌਦਾਗਰ ਘਰੇ ਆਇਆ ਤਾਂ ਤੋਤੇ ਨੇ ਪੁੱਛਿਆ, ਆਖਾਂ ਮੇਰਾ ਸੁਨੇਹਾ ਕਿਤੇ ਪੜਾਇਆ? ਉਹ ਕਹਿੰਦਾ, ਵੀ ਮੈਂ ਤੇਰਾ ਪੈਗਾਮ ਤਾਂ ਪਹੁੰਚਾਤਾ, ਪਰ ਜਦੋਂ ਮੈਂ ਤੇਰੇ ਲਈ ਸੁਨੇਹਾ ਮੰਗਿਆ ਯਾਰ, ਮੈਂ ਦੱਸਣਾ ਨੀ ਚਾਹੁੰਦਾ, ਮੈਨੂੰ ਬੜਾ ਅਫਸੋਸ ਆ, ਰੱਬ ਜਾਣਦਾ ਪਤਾ ਨੀ ਤੇਰਾ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਭਰਾ ਸੀ ਜਾਂ ਕੌਣ ਸੀ, ਉਹ ਉੱਪਰ ਦੀ ਟਾਹਣੀ ਤੋਂ ਪੜਾਕ ਦੇਣੀ ਆ ਕੇ ਥੱਲੇ ਗਿਰ ਗਿਆ।
ਫੇਰ?
ਇੰਨੀ ਗੱਲ ਸੁਣਦੇ ਸਾਰੀ ਤੋਤੇ ਨੇ ਵੀ ਇੱਕ ਲੰਮੀ ਸਾਰੀ ਚੀਕ ਮਾਰੀ ਤੇ ਕੰਬ ਕੰਬ ਕੇ ਫੜ ਫੜ ਕਰਕੇ ਉਹ ਵੀ ਵਿਚਾਰਾ ਪਿੰਜਰੇ ਦੇ ਵਿੱਚ ਗਿਰ ਗਿਆ। ਸੌਦਾਗਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਵੀ ਸੁਨੇਹਾ ਕਾਹਦਾ ਲਿਆ ਤਾ, ਹਜੇ ਆਪਾਂ ਹੀ ਖੜਾ ਕਰਤਾ, ਲੱਖਾਂ ਦਾ ਤੋਤਾ ਹੀ ਗਵਾ ਲਿਆ। ਜਿਉਂ ਹੀ ਉਹਨੇ ਤੋਤੇ ਨੂੰ ਪਿੰਜਰੇ ਚੋਂ ਕੱਢ ਕੇ ਬਾਹਰ ਸੁੱਟਿਆ ਤਾਂ ਤੋਤੇ ਨੇ ਮਾਰੀ ਉਡਾਰੀ ਤੇ ਆਉ ਗਿਆ ਆਉ ਗਿਆ। ਸੌਦਾਗਰ ਬਾਅਦ ਚ ਪਿੱਟੇ, ਹੋਏ ਭਲਿਆ ਮਾਨਸਾ, ਤੂੰ ਮੇਰੇ ਨਾਲ ਆ ਕੀ ਕੀਤਾ? ਮੈਂ ਤੈਨੂੰ ਕਦੇ ਮਾੜਾ ਚੰਗਾ ਕਿਹਾ ਸੀ? ਉਹ ਕਹਿੰਦਾ, ਬੇਵਕੂਫਾ, ਤੈਨੂੰ ਸਮਝ ਨਹੀਂ ਆਈ ਨਾ ਸਹੀ, ਅਸਲ ਵਿੱਚ ਇਹੀ ਤਾਂ ਸੁਨੇਹਾ ਸੀ। ਸੋ ਬੀਬਾ ਜੀ, ਮੇਰੇ ਕਹਿਣ ਦਾ ਮਤਲਬ ਇੰਨਾ ਕਿ ਆ ਕਿ ਅਕਲ ਦੀਆਂ ਕਿਸੇ ਨੇ ਪੰਡਾਂ ਨਹੀਂ ਮੰਨਣੀਆਂ ਹੁੰਦੀਆਂ, ਬੰਦੇ ਨੂੰ ਹਰ ਸਬਕ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਹਾਸਲ ਕਰਦੇ ਰਹਿਣਾ ਚਾਹੀਦਾ।
ਚਾਚਾ ਜੀ, ਜਦੋਂ ਸਾਡੀ ਉਮਰ ਤੁਹਾਡੇ ਜਿੱਡੀ ਹੋਗੀ ਨਾ, ਸਾਨੂੰ ਵੀ ਬਥੇਰਾ ਤਜਰਬਾ ਆਜੂ।
ਫਿਰ ਕੀ ਫਾਇਦਾ, ਜਦੋਂ ਜ਼ਿੰਦਗੀ ਦਾ ਅਸਲੀ ਪਤਾ ਲੱਗਣਾ ਉਸ ਵੇਲੇ ਅੱਧੀ ਉਮਰ ਖਰਚ ਹੋਈ ਹੋਣੀ ਆ। ਕਹਿੰਦੇ ਆ, ਜਦੋਂ ਖਾਣ ਦਾ ਸਵਾਦ ਆਉਂਦਾ ਦੰਦ ਚਲੇ ਜਾਂਦੇ ਆ, ਵੇਖਣ ਦਾ ਸਵਾਦ ਆਉਂਦਾ ਅੱਖਾਂ ਚਲੇ ਜਾਂਦੀਆਂ, ਤੇ ਰਹਿਣ ਦਾ ਸਵਾਦ ਆਉਂਦਾ ਤਾਂ ਬੰਦਾ ਚਲੇ ਜਾਂਦਾ।
ਚਾਚਾ ਜੀ, ਇਦੋਂ ਪਹਿਲਾਂ ਤੁਸੀਂ ਚਲੇ ਜਾਓ, ਫੁੰਮਣ ਥੱਲੇ ਗੱਲ ਨਿਬੇੜ ਜਾਓ।
ਕੁੜੀਏ, ਤੂੰ ਕਿਸੇ ਸਿਆਣੇ ਨੂੰ ਦਿਖਾ।
ਕਿਉਂ?
ਐਵੇਂ ਤੇਰਾ ਹਾਸਾ ਨਿਕਲ ਜਾਂਦਾ ਤਾਂ ਮੈਂ ਕਿੱਥੇ ਜਾਣਾ ਹੋਵੇ, ਦੱਸੀ ਤਾਂ ਮੈਨੂੰ।
ਕਿੰਨਾ ਮੋਹ ਹੈ ਜ਼ਿੰਦਗੀ ਨਾਲ।
ਓਏ ਕੁੜੀਏ, ਹੁਣ ਰੰਨ ਦਾ ਮੋਹ ਨੀ ਤੇ ਧਨ ਦਾ ਮੋਹ ਨੀ, ਦੁੱਧ ਦਾ ਮੋਹ ਨੀ ਤੇ ਪੁੱਤ ਦਾ ਮੋਹ ਨੀ,
ਤੇ ਕੁੜੀ ਦਾ
ਕਮਲੀਏ, ਤੇਤੋਂ ਕਦੇ ਭੱਜੇ ਆ।
ਚਾਚਾ ਕੀ ਬੋਲੀ ਜਾਂਦਾ?
ਬੋਲਣਾ ਕੀ ਹੈ ਯਾਰ, ਮੇਰੇ ਕਹਿਣ ਦਾ ਮਤਲਬ ਜਦੋਂ ਦੁਨਿਆਵੀ ਕਦਰਾਂ ਕੀਮਤਾਂ ਨਾਲ ਮੋਹ ਨੀ ਰਿਹਾ ਤਾਂ ਹੁਣ ਜ਼ਿੰਦਗੀ ਨਾਲ ਵੀ ਨਾ ਕਰੀਏ।
ਚਾਚਾ ਜੀ, ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਉਸ ਚੀਜ਼ ਨਾਲ ਕਾਹਦਾ ਮੋਹ ਜਿਹੜੀ ਪਲ ਦੋ ਪਲ ਦੀ ਪ੍ਰਾਹੁਣੀ ਹੈ।
ਨਾ ਕੀ ਗੱਲ, ਤੂੰ ਕਦੇ ਚੱਲੀ ਆ?
ਓਹੋ, ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਤਾਂ ਉਸ ਜ਼ਿੰਦਗੀ ਦੀ ਗੱਲ ਕਰ ਰਹੀ ਹਾਂ ਜਿਹੜੀ ਘੜੀ ਤੋਂ ਘੜੀ ਦੀ ਪ੍ਰਾਹੁਣੀ ਹੈ। ਛਾਉਣੀ ਪਾ ਕੇ ਇੱਥੇ ਕਿੰਨੇ ਬੈਠੇ ਰਹਿਣਾ?
ਨਾਲੇ ਸਿਆਣੇ ਕਹਿੰਦੇ ਆ, ਬੰਦੇ ਦਾ ਦੁਨੀਆ ਨਾਲ ਇੰਨਾ ਰਿਸ਼ਤਾ ਹੁੰਦਾ ਜਿੰਨਾ ਗੱਡੀ ਦਾ ਪਲੇਟਫਾਰਮ ਨਾਲ। ਦੋ ਘੜੀਆਂ ਰੁਕੀ ਫਿਰ ਆਉ ਗਈ ਆਉ ਗਈ ਆਉ ਗਈ।
ਪਰ ਬਦੀ, ਤੈਨੂੰ ਇਹ ਨੀ ਪਤਾ ਕਿ ਚਾਚਾ ਤਾਂ ਉਹ ਮਾਲ ਗੱਡੀ ਆ ਜਿਹੜੀ ਇੱਕ ਵਾਰੀ ਲੂਪ ਲੈਣ ਤੇ ਆ ਕੇ ਖੜ ਗਈ ਸੋ ਖੜ ਗਈ, ਫੇਰ ਤਾਂ ਤੇਰੇ ਵਰਗੀਆਂ ਕਈ ਸੁਪਰ ਫਾਸਟਾਂ ਫਲਾਇੰਗਾਂ ਸਟਾਫ ਦੀਆਂ ਅੱਗੇ ਨਿਕਲਦੀਆਂ ਰਹਿੰਦੀਆਂ ਨੇ, ਚਤਰ ਸਿਉ ਤਾਂ ਫਿਰ ਬਾਅਦ ਚ ਮੜਕ ਨਾਲ ਹੀ ਜਾਂਦਾ।
ਰੱਬ ਕਰੇ ਮੜਕ ਤੁਹਾਡੀ ਏਦਾਂ ਹੀ ਕਾਇਮ ਰਹੇ।
ਓਏ ਖੁਸ਼ ਕੀਤਾ ਈ, ਅੱਲਾ ਫਿਰ ਕੀ ਯਾਦ ਕਰੋਗੇ, ਅੱਜ ਮੈਂ ਤੁਹਾਨੂੰ ਫੁੰਮਣਸੇ ਵਾਲੀ ਗੱਲ ਸੁਣਾਉਣ ਲੱਗਿਆ।
ਸੁਣਾਓ।
ਇਹ ਗੱਲ ਅੱਜ ਤੋਂ 30-35 ਵਰੇ ਪਹਿਲਾਂ ਤਾਇਆ ਫੁੰਮਣਸਿਓ ਦੇ ਤਾਈ ਧਨੋ ਦੇ ਪਰਿਵਾਰ ਦੀ ਹੈ।
ਇੱਥੇ ਤੱਕ ਸੁਣੀ ਹੋਈ ਹੈ, ਗਾਹਾਂ ਵਧੋ।
ਨੀਲੂ, ਕਿੰਨਾ ਚਿਰ ਹੋ ਗਿਆ ਬੈਠਿਆ ਨੂੰ ਤੇਰੇ ਘਰੇ, ਤੂੰ ਚਾਹ ਪੁੱਛੀ ਨੀ?
ਮੈਂ ਨੀ ਪੁੱਛਣੀ।
ਖੈਰ ਮੈਂ ਦੱਸ ਰਿਹਾ ਸੀ ਕਿ ਇੱਕ ਪਿੰਡ ਵਿੱਚ ਇੱਕੋ ਸ਼ਰੀਕੇ ਦੇ ਦੋ ਪਰਿਵਾਰ ਕਿਸੇ ਗੱਲੋਂ ਆਪਸ ਵਿੱਚ ਗੁੱਸੇ ਰਾਜੀ ਸੀ।
ਅੱਛਾ।
ਦੋਹਾਂ ਘਰਾਂ ਦੇ ਸਾਂਝੇ ਪ੍ਰਾਹੁਣੇ ਇੱਕ ਦੀ ਕੁੜੀ ਦੇ ਵਿਆਹ ਤੇ ਆ ਕੇ ਪੁੱਛਣ ਲੱਗੇ ਕਿ ਤਾਇਆ ਫੁੰਮਣ ਸਿਉਂ ਨੀ ਦਿੰਦਾ। ਭਤੀਜੇ ਕਹਿੰਦੇ ਵੀ ਨਾ ਤਾਂ ਅਸੀਂ ਤਾਏ ਨੂੰ ਸੱਦਿਆ ਤੇ ਨਾ ਹੀ ਤਾਇਆ ਆਇਆ। ਉਹ ਕਹਿੰਦੇ ਆਉਂਦਾ ਕਿਵੇਂ ਨੀ, ਅਸੀਂ ਲਿਆਉਂਦੇ ਆ ਮਨਾ ਕੇ। ਉਹ ਜਾ ਕੇ ਕਹਿੰਦੇ ਫੁੰਮਣ ਸਿਆ, ਆ ਦਿਨ ਸੁਧ ਨੂੰ ਇਹ ਗੁੱਸੇ ਗਿਲੇ ਦੂਰ ਹੁੰਦੇ ਹੁੰਦੇ ਆ, ਹੁਣ ਤੂੰ ਭੁੱਲ ਜਾ ਪੁਰਾਣੀਆਂ ਗੱਲਾਂ ਨੂੰ। ਵੇਖ ਭਤੀਜੀ ਤੇਰੀ ਪਿਓ ਵਾਰੀ ਆ, ਤੂੰ ਘਰ ਵਿੱਚ ਸਭ ਤੋਂ ਸਿਆਣਾ, ਚੱਲ ਕੇ ਸਾਰੇ ਕਾਰ ਵਿਹਾਰ ਆਪਣੇ ਹੱਥੀ ਕਰ, ਬਾਕੀ ਵੇਖ ਲੈ ਬਾਈ ਜੇ ਤੂੰ ਨੀ ਜਾਏਗਾ ਫਿਰ ਅਸੀਂ ਵੀ ਨੀ ਜਾਂਦੇ।
ਫੇਰ
ਲਓ ਜੀ ਯਕਾਂ ਤੱਕਾਂ ਕਰਦਿਆਂ ਨੂੰ ਪ੍ਰਾਹੁਣੇ ਫੁੰਮਣ ਸਿਓ ਨੂੰ ਮੱਲੋ ਜੋਰੀ ਤਾਣਾ ਬੁਣਦੇ ਨੂੰ ਖੱਡੀ ਦੇ ਵਿੱਚੋਂ ਬਾਹ ਤੋਂ ਫੜ ਕੇ ਧੱਕੇ ਨਾਲ ਆਪਣੇ ਨਾਲ ਲੈ ਆਇਆ ਤੇ ਉਹਨੂੰ ਵਿਚਾਰੇ ਨੂੰ ਘਰੇ ਜਾ ਕੇ ਟੱਬਰ ਨਾਲ ਸਲਾਹ ਮਸ਼ਵਰਾ ਕਰਨ ਤੇ ਪੁੱਛਣ ਗਿੱਛਣ ਦਾ ਟਾਈਮ ਵੀ ਨਹੀਂ ਦਿੱਤਾ।
ਚਾਚਾ ਫੇਰ
ਇਧਰ ਵਿਆਹ ਵਾਲਿਆਂ ਨੂੰ ਚਾਹ ਚੜ ਗਿਆ ਕਿ ਹੁਣ ਸਾਨੂੰ ਕੋਈ ਚਿੰਤਾ ਨੀ, ਸਿਆਣਾ ਆ ਗਿਆ ਜਿਵੇਂ ਦੱਸੂਗਾ ਉਸੇ ਤਰ੍ਹਾਂ ਕਰੀ ਜਾਵਾਂਗੇ।
ਅੱਛਾ।
ਭਤੀਜੇ ਆ ਕੇ ਤਾਏ ਨੂੰ ਦੱਸਦੇ ਆ ਕਿ ਤਾਇਆ ਪਾਣੀ ਧਾਣੀ ਤਾਂ ਜਨੇਤ ਨੂੰ ਅਸੀਂ ਡੇਰੇ ਪਲਾ ਤਾ, ਹੁਣ ਦੱਸ ਕਿਵੇਂ ਕਰਨੀ ਆ।
ਫਿਰ ਤਾਇਆ ਕੀ ਕਹਿੰਦਾ?
ਕਹਿੰਦਾ ਕਰਨੀ ਕੀ ਆ, ਅੰਨ ਪਾਣੀ ਤਿਆਰ ਆ, ਸੱਦਾ ਦਿਓ ਭਮਕੜਾ ਤੋਂ ਅੱਗੋ ਅੱਗੋ ਰੋਟੀ ਖਿਲਾ ਕੇ ਸਹੁਰਿਆਂ ਨੂੰ ਦਫਾ ਕਰੋ।
ਚਾਚਾ ਅੱਗੇ
ਅੱਗੇ ਕਦੇ ਫੇਰ ਸੁਣਾ ਦਿਆਂਗੇ?
ਸੁਣਾਉਂਦੇ ਹੋ ਕਿ ਨਹੀਂ?
ਲਾ ਲਿਆ ਵੀ ਚਾਰ ਤੇ। ਖੈਰ ਲਓ ਜੀ ਸੱਦਾ ਦੇਣ ਦੀ ਦੇਰ ਸੀ ਕਿ ਇੰਨੇ ਨੂੰ ਬਰਾਤ ਆਉਂਦੀ ਦਾ ਵਾਜਾ ਵੱਜਣ ਲੱਗ ਪਿਆ। ਲਓ ਜੀ ਜਨੇਤ ਘਰੇ ਪਹੁੰਚ ਕੇ ਕੋਰਿਆਂ ਦੇ ਆ ਕੇ ਲਾਈਨਾਂ ਚ ਬਹਿ ਗਈ।
ਕੋਰਿਆਂ ਤੇ ਬਹਿ ਗਈ ਦਾ ਕੀ ਮਤਲਬ?
ਉਹ ਅੱਗੇ ਕਿਹੜਾ ਮੈਰਿਜ ਪੈਲੇਸ ਹੁੰਦੇ ਸੀ, ਬਰਾਤ ਥੱਲੇ ਕੋਰਿਆਂ ਲੱਠਿਆਂ ਤੇ ਬੈਠਦੀ ਹੁੰਦੀ ਸੀ।
ਅੱਛਾ ਅੱਛਾ ਅੱਛਾ।
ਘਰ ਚ ਸਾਰੇ ਮਸ਼ਵਰਾ ਕਰਦੇ ਆ ਕਿ ਹੁਣ ਰੋਟੀ ਵਰਤਾਉਣ ਕੌਣ ਲੱਗੂਗਾ। ਮੁੰਡੇ ਕਹਿੰਦੇ ਸਾਨੂੰ ਕੀ ਪਤਾ, ਤਾਏ ਨੇ ਸਾਰੇ ਕੰਮ ਹੱਥੀ ਕੀਤੇ ਆ, ਹੁਣ ਤਾਇਆ ਜਾਣੇ ਤਾਏ ਦਾ ਕੰਮ ਜਾਣੇ। ਪ੍ਰਾਹੁਣਿਆਂ ਨੂੰ ਅੰਨ ਪਾਣੀ ਛਕਾਉਣ ਲਈ ਤਾਇਆ ਤਿਆਰ ਹੁੰਦਾ ਤੇ ਆਪਣੇ ਭਤੀਜਿਆਂ ਨੂੰ ਪੁੱਛਦਾ, ਹਾਂ ਬਈ ਜਨੇਤ ਬਹਿ ਗਈ ਸੂਤ ਹੋ ਕੇ? ਹੱਥ ਧੁਆ ਤੇ? ਭਾਂਡੇ ਰੱਖ ਤੇ ਮੂਹਰੇ? ਲਾਵਾਂ ਫਿਰ ਜੁੱਤੀ? ਲੱਗਾ ਵਰਤਾਉਣ? ਲਓ ਜੀ ਪਿੱਛੇ ਇੱਕ ਮੁੰਡਾ ਫੁਲਕਿਆਂ ਦੀ ਟੋਕਰੀ ਚੱਕੀ ਖੜਾ ਤੇ ਤਾਇਆ ਟੋਕਰੀ ਚੋਂ ਇੱਕ ਫੁਲਕਾ ਚੱਕਦਾ ਅਜੇ ਵਰਤਾਉਣ ਹੀ ਲੱਗਾ ਕਿ ਇੰਨੇ ਨੂੰ ਕੀ ਵੇਖਦਾ ਦੋਹੇ ਘਰਾਂ ਦੀ ਸਾਂਝੀ 4 ਫੁੱਟ ਦੀਵਾਰ ਦੇ ਪਰਲੇ ਪਾਸੇ ਤਾਈ ਧੰਨੋ ਜਾਣੀ ਕਿ ਉਹਦੀ ਘਰ ਵਾਲੀ ਉਹਦੀਆਂ ਕਰਤੂਤਾਂ ਵੇਖ ਵੇਖ ਕੇ ਜ਼ਹਿਰ ਉਗਲ ਰਹੀ ਆ। ਹੁਣ ਜੇ ਤਾਂ ਹੁੰਦੀ ਸਿਆਣੀ ਫੇਰ ਤਾਂ ਸਮਾਂ ਵਿਚਾਰ ਕੇ ਕਰ ਜਾਂਦੀ ਚੁੱਪ ਤੇ ਬਾਅਦ ਚ ਭਾਵੇਂ ਜੋ ਮਰਜ਼ੀ ਕਹਿ ਲੈਂਦੀ, ਤੂੰ ਹੁੰਦਾ ਕੌਣ ਸੀ ਸਾਥੋਂ ਬਿਨਾਂ ਪੁੱਛੇ ਵਿਆਹ ਚ ਵੜਨ ਵਾਲਾ? ਪਰ ਧੰਨੋ ਧੰਨੋ ਬੋਲੇ ਬਿਨਾਂ ਰਹੇ ਤਾਂ ਕਿਵੇਂ ਰਹੇ?
ਫਿਰ ਧੰਨੋ ਕੀ ਕਹਿੰਦੀ?
ਖਾਣ ਦਾ ਕੁੱਤਾ ਸਾਰਿਆਂ ਤੋਂ ਲੁੱਚਾ, ਗੱਬੇ ਵਿਆਹ ਦੇ ਵੜਿਆ ਹੋਇਆ, ਹੁਣ ਭਾਬੀ ਦਾ ਵੇਚ ਚੜਿਆ ਹੋਇਆ, ਉਦਾਂ ਸਾਡੀਆਂ ਜੜਾਂ ਵੜਦੀ ਆ, ਕਾਗਲੀ ਖਸ਼ਮ ਨੂੰ ਮੂਹਰੇ ਕਰਦੀ ਆ, ਸ਼ੌਕੇ ਨੇ ਉਹ ਕਦੇ ਬਾਤ ਨੀ ਪੁੱਛੀ, ਗਾਵੇ ਫਵੇ ਕੁੱਟਣੀ ਜੇਠ ਨੂੰ ਟੋਲਦੀ ਆ, ਜੇ ਧੰਨੋ ਸੱਚੀਆਂ ਛਡਾਉਂਦੀ ਆ ਫਿਰ ਕਹਿੰਦੀ ਆ ਧੰਨੋ ਬੋਲਦੀ ਆ।
ਫਿਰ ਤਾਇਆ ਕੀ ਕਹਿੰਦਾ?
ਇਹੋ ਜੇ ਕੁੱਤੇ ਖਾਨਦਾਨ ਦੀ ਆਈ ਆ, ਖਜਲ ਕੀਤੇ ਪਾਇਆ, ਜਿੱਦਣ ਦੀ ਲੜ ਲਾਈ ਆ ਕੰਜਰ ਦੇ ਪੁੱਟਾਂ ਨੇ ਫੜ ਪਰਾਉਣੇ ਫੁਲਕ, ਮੈਨੂੰ ਤਾਂ ਖਾਣ ਦਾ ਕੁੱਤਾ ਡੱਛਦੀ ਆ, ਪੁੱਛਣ ਵਾਲਾ ਹੋਵੇ ਵੀ ਹੁਣ ਜਿਹੜੇ ਆ ਨਵੇਂ ਬਾਂਦਰ ਸਹੇੜੇ ਆ ਇਹਨਾਂ ਦਾ ਮੂੰਹ ਮੱਥਾ ਝੁਲਸਣ ਦੇਗੀ ਕਿ ਨਹੀਂ? ਫੜ ਪਰਾਉਣੇ ਆ ਫੁਲਕ, ਪਰਾਉਣੇ ਵਿਚਾਰੇ ਫੁਲਕਾ ਫੜੀ ਜਾਂਦੇ ਆ, ਨਾਲੇ ਮੂੰਹ ਵੱਲ ਵੇਖੀ ਜਾਂਦੇ ਆ ਕਿ ਬਾਬਾ ਗਾਲਾਂ ਕਿਹਨੂੰ ਕੱਢੀ ਜਾਂਦਾ। ਉਧਰ ਧੰਨੋ
ਦੇਖ ਤਾਈ ਨੂੰ ਫਿਟੇ ਮੂੰਹ ਗਿਆ ਨੀ, ਇਹਨੂੰ ਸ਼ਰਮ ਹੀ ਆ ਨੀ, ਇਹ ਨੀ ਸੋਚਦਾ ਕਿ ਟੱਬਰ ਚ ਕਿਸੇ ਹੋਰ ਜੀ ਨੂੰ ਕਿਹਾ ਨੀ, ਨੋ ਲੱਗ ਝੂਰਦੀ ਆ, ਮੁੰਡਾ ਲੱਗ ਝੂਰਦਾ ਤੇ ਚੌਵਰੇ ਨੂੰ ਅਕਲ ਮੌਤ ਨੀ, ਮੂਹਰੇ ਹੋ ਹੋ ਛੱਕਾ ਪੂਰਦਾ, ਇਹ ਜਿਹਦੇ ਪਾਟੇ ਕੱਜਦਾ ਫਿਰਦਾ ਉਹ ਇਹਦੀਆਂ ਪੱਗਾਂ ਰੋਲਦੀ ਆ, ਜੇ ਤੈਨੂੰ ਛੱਚੀਆਂ ਛਲਾਉਂਦੀ ਆ ਫਿਰ ਕਹਿੰਦੀ ਆ ਤੈਨੂੰ ਬੋਲਦੀ। ਹਰ ਬੜਾ ਕੁੱਤੇ ਆਗੂ ਭੌਂਕਦੀ ਆ, ਇਹਦੀ ਜਵਾਬ ਤਾਂ ਵੱਡੀ ਵੀ ਨਾ ਰਹੇ, ਉਹ ਇੱਕ ਲੈਣੀ ਏ ਜਿਹੜੀ ਆ ਕੋਠੇ ਜਿੱਡੀ ਹੋਈ ਆ, ਇਹਨੂੰ ਕਿਸੇ ਮਲੰਗ ਨਾਲ ਤੋਰਨ ਦੇਗੀ ਕਿ ਨਹੀਂ? ਫੜ ਫਰਾਉਣੇ ਫੁਲਕ, ਜਿੱਦਣ ਦੀ ਪੁੱਠੇ ਪੈਰਾਂ ਵਾਲੀ ਆਈ ਆ, ਭਾਈਆਂ ਨਾਲ ਭਾਈ ਲੜਾ ਤੇ ਸ਼ਰੀਕਾਂ ਨਾਲ ਭੇੜ ਪੁਆ ਤੇ ਕਿਸੇ ਚ ਬਹਿਣ ਉੱਠਣ ਜੋਗਾ ਛੱਡਿਆ ਹੀ ਨੀ, ਕਿਵੇਂ ਝਾਕਦੇ ਆ ਜਿਵੇਂ ਸਾਰਾ ਕੁਛ ਦੇਖਿਆ ਨੀ ਹੁੰਦਾ, ਫੜ ਫਰਾਉਣੇ ਫੁਲਕ।
ਬਸ ਆਸੇ ਘੁੰਮਣ ਸਿਉਂ ਵਾਲੀ ਗੱਲ
ਪਏ ਚੱਲੀਏ, ਗੱਲ ਤਾਂ ਕੋਈ ਹੋਰ ਸੀ, ਇਹ ਤਾਂ ਮੈਂ ਤੁਹਾਨੂੰ ਖੁਸ਼ ਕਰਨ ਲਈ ਐਵੇਂ ਫੁੰਮਣ ਸਿੰਘ ਦਾ ਨਾਂ ਧੱਕੇ ਨਾਲ ਫਿੱਟ ਕੀਤਾ ਸੀ।
ਚਾਚਾ ਤੂੰ ਮਜ਼ਾਕ ਕਰਨਾ ਛੱਡ ਨਹੀਂ ਸਕਦਾ?
ਓਏ ਭਤੀਜ ਮੈਂ ਤੁਹਾਨੂੰ ਛੱਡ ਦੂ ਪਰ ਮਜ਼ਾਕ ਨਹੀਂ ਛੱਡ ਸਕਦਾ।
ਕਿਉਂ?
ਓਏ ਬੀਬਾ ਮਜ਼ਾਕ ਤਾਂ ਮੇਰੇ ਪਿਓ ਦਾਦੇ ਤੋਂ ਚੱਲੇ ਆ ਰਿਹਾ, ਤੁਸੀਂ ਅਜੇ ਮੈਨੂੰ ਕੱਲ ਟੱਕਰੇ ਹੋ।
ਦਰਅਸਲ ਚਾਚਾ ਹਰ ਗੱਲ ਨਾਲ ਮਜ਼ਾਕ ਕਰਨਾ ਤੇਰਾ ਪ੍ਰੋਫੈਸ਼ਨ ਬਣ ਚੁੱਕਿਆ।
ਇਹ ਤਾਂ ਹੈ ਹੀ ਆ, ਜਿੱਦਾਂ ਦਾ ਪ੍ਰੋਫੈਸ਼ਨ ਓਦਾਂ ਦੀ ਬੋਲਬਾਣੀ, ਕਿਸੇ ਦਾ ਮਰ ਗਿਆ ਭਰਾ ਤੇ ਇੱਕ ਟੇਲਰ ਮਾਸਟਰ ਉਹਦੇ ਘਰੇ ਅਫਸੋਸ ਕਰਨ ਚਲਿਆ ਗਿਆ, ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਭਰਾ ਬਾਰੇ ਹੁਣੇ ਪਤਾ ਲੱਗਿਆ, ਬੜਾ ਲੋਹੜਾ ਮਾਰਿਆ ਰੱਬ ਨੇ। ਉਹ ਕਹਿੰਦਾ ਜੀ ਲੋਹੜਾ ਜਾਂ ਲੋਹੜਾ, ਅੰਮਾ ਜਾਏ ਕਿਤੇ ਧਰੇ ਪਏ ਆ, ਭਰਾ ਤਾਂ ਸਰਦਾਰ ਜੀ ਬਾਹਾਂ ਹੁੰਦੀਆਂ ਨੇ।
ਫੇਰ ਟੇਲਰ ਮਾਸਟਰ ਕੀ ਕਹਿੰਦਾ?
ਕਹਿੰਦਾ ਆਹੋ ਜੀ ਭਰਾ ਬਾਹਾਂ ਹੁੰਦੀਆਂ ਨੇ, ਭੈਣਾਂ ਅੱਗਾ ਪਿੱਛਾ ਤੇ ਜਵਾਕ ਕਾਜ ਬਟਨ। ਅਫਸੋਸ ਕਾਹਦਾ ਕਰਨ ਗਿਆ, ਬੈਠੇ ਬੈਠੇ ਨੇ ਕੁੱਟਤਾ ਹੀ ਸੀ।
ਚਾਚਾ ਖੁਸ਼ੀਆਂ ਖੇੜੇ ਵਾਲੀ ਗੱਲਾਂ ਸੁਣਾਇਆ ਕਰ, ਐਵੇਂ ਅਫਸੋਸ ਵਾਲੀਆਂ ਕਹਾਣੀਆਂ ਲੈ ਕੇ ਬਹਿ ਗਿਆ।
ਭਤੀਜ ਮੈਨੂੰ ਤੇਰੇ ਤੇ ਕਦੇ ਕਦੇ ਬੜਾ ਵੱਧ ਚੜਦਾ।
ਕਿਉਂ?
ਆ ਗਾਉਣ ਵਾਲਿਆਂ ਦੀ ਨਵੀਂ ਪਨੀਰੀ ਨੇ ਸੈਡ ਸੌਂਗ ਗਾ ਗਾ ਕੇ ਰੋ ਰੋ ਕੇ ਨਾਲੇ ਰੁਆ ਰੁਆ ਕੇ ਲੋਕਾਂ ਦਾ ਅੰਦਰ ਹਿਲਾਇਆ ਪਿਆ। ਉਹ ਨੀ ਤੈਨੂੰ ਕਦੇ ਦੇਖਦੇ? ਮੈਂ ਮਾੜੀ ਜੀ ਮਰਗ ਦੀ ਗੱਲ ਕੀ ਕਰਦੀ, ਤੈਨੂੰ ਪਿੱਸੂ ਪੈ ਗਏ।
ਵੈਸੇ ਸ਼ਰਮਾ ਦੇ ਚਾਚਾ ਜੀ ਦੀ ਗੱਲ ਤਾਂ ਬਿਲਕੁਲ ਸਹੀ ਹੈ।
ਥੈਂਕ ਯੂ ਨੀਲੂ।
ਦੂਰਦਰਸ਼ਨ ਵਾਲਿਆਂ ਦਾ ਵੈਰਾਇਟੀ ਪ੍ਰੋਗਰਾਮ ਲਿਸ਼ਕਾਰਾ ਹੀ ਵੇਖ ਲੋ, ਪਹਿਲੇ ਗੀਤ ਤੋਂ ਲੈ ਕੇ ਅਖੀਰਲੇ ਗੀਤ ਤੱਕ ਇਹੀ ਸੀਡੀ ਸਿਆਪਾ ਹੁੰਦਾ।
ਮੈਂ ਤਾਂ ਕਹਿੰਦਾ ਇਹਨਾਂ ਨੂੰ ਲਿਸ਼ਕਾਰੇ ਦਾ ਨਾਂ ਬਦਲ ਦੇਣਾ ਚਾਹੀਦਾ।
ਕੀ ਰੱਖਣਾ ਚਾਹੀਦਾ?
ਕੀਰਨੇ।
ਸੌਰੀ।
ਅੱਧ ਨਾਲੋਂ ਵੱਧ ਗਾਇਕਾਂ ਨੂੰ ਤਾਂ ਭਤੀਜ ਇਹ ਨੀ ਪਤਾ ਕਿ ਕਿਹੜੇ ਮੌਕੇ ਤੇ ਕਿਹੜਾ ਗੀਤ ਗਾਉਣਾ। ਅਗਲੇ ਦਿਨ ਤਾਂ 6 ਕੁੜੀਆਂ ਤੋਂ ਬਾਅਦ ਰੱਬ ਨੇ ਰੋ ਪਿੱਟ ਕੇ ਮਸਾ ਮੁੰਡਾ ਦਿੱਤਾ ਹੁੰਦਾ, ਤੇ ਮੁੰਡੇ ਦੀ ਪਹਿਲੀ ਲੋਹੜੀ ਤੇ ਆ ਕੇ ਗਾਉਣ ਵਾਲਾ ਪਤਾ ਕਿਹੜਾ ਪਹਿਲਾ ਗੀਤ ਗਾਉਂਦਾ?
ਕਿਹੜਾ?
ਗਵਾਂਢੀਆਂ ਦੀ ਮਿਹਰਬਾਨੀ ਹੈ।
ਫੇਰ ਕਹਿੰਦੇ ਸਾਡੀ ਪੇਮੈਂਟ ਮਾਰ ਲਈ। ਓਏ ਤੁਸੀਂ ਅਗਲੇ ਦੀ ਇੱਜ਼ਤ ਮਿੱਟੀ ਕੇ ਦੱਬਤੀ ਤੇ ਅਗਲਾ ਤੁਹਾਡੀ ਪੇਮੈਂਟ ਬਣਾ ਦੱਬੇ? ਬਾਕੀ ਬੀਬਾ ਤੂੰ ਗਾਇਕੀ ਵੇਖ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਆ। ਬਈ ਜੇ ਤੇਰੇ ਨਾਲ ਕੁੜੀ ਨੇ ਧੋਖਾ ਕਰ ਹੀ ਲਿਆ, ਤੈਨੂੰ ਛੱਡ ਕੇ ਵਿਆਹ ਕਿਤੇ ਹੋਰ ਕਰਾ ਰਹੀ ਆ, ਤਾਂ ਰੋ ਰੋ ਕੇ ਲੇਲੜੀਆਂ ਕੱਢਣ ਦਾ ਕੀ ਕੰਮ? ਓਏ ਮਰਦ ਬਣ, ਮਾਂ ਟੱਕਰ ਕੁੜੀ ਦੇ ਪਿਓ ਚ, ਕੁੜੀ ਦੇ ਭਰਾਵਾਂ ਚ, ਕੁੜੀ ਚ ਪਤਾ ਵੀ ਲੱਗੇ। ਓਏ ਗਰੀਬਾਂ ਨੇ ਤੇਰਾ ਕੀ ਵਿਗਾੜਿਆ? ਅਖੇ ਮੈਂ ਤੇਰੇ ਵਿਆਹ ਦਾ ਟੈਂਟ ਪਾੜ ਦੂੰ। ਪੁੱਛਣ ਵਾਲਾ ਹੋਵੇ ਬਈ ਗਲਾਟੀ ਟੈਂਟ ਹਾਊਸ ਵਾਲੇ ਨੇ ਤੇਰਾ ਕੀ ਮਾੜਾ ਕੀਤਾ? ਅਖੇ ਮੈਂ ਤੇਰੇ ਵਿਆਹ ਦਾ ਹਲਵਾਈ ਕੁੱਟੂ? ਬਈ ਖੁਸ਼ੀ ਰਾਮ ਨਾਲ ਤੇਰੀ ਕਾਹਦੀ ਦੁਸ਼ਮਣੀ ਆ ਬਾਈ? ਮੈਂ ਤੇਰੀ ਰੀਵਰ ਵਾਲੀ ਕਾਰ ਭਾਂਦੂ? ਬਈ ਧੰਨਾ ਸਿੰਘ ਡਰਾਈਵਰ ਨੇ ਤੈਨੂੰ ਕੀ ਕਿਹਾ?
ਚਾਚਾ ਬੱਸ ਵੀ ਕਰ, ਮੈਂ ਤਾਂ ਪੰਗਾ ਹੀ ਲੈ ਲਿਆ ਛੇੜ ਕੇ। ਮੇਰੇ ਭਾ ਦਾ ਮਰਗ ਦੀ ਇੱਕ ਹੋਰ ਗੱਲ ਸੁਣਾ ਲਾ।
ਹੋਰ ਸੁਣ। ਰਾਣਾ ਮੌਲੀ ਵਾਲਾ ਪਿੱਛੇ ਜੇ ਇੰਗਲੈਂਡ ਤੋਂ ਇੰਡੀਆ ਆਇਆ, ਆਉਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹਦੇ ਦੋਸਤ ਸਰਬਣ ਦੀ ਬੇਬੇ ਚੜਾਈ ਕਰ ਗਈ। ਸੰਸਕਾਰ ਤੋਂ ਬਾਅਦ ਉਹ ਸਰਬਣ ਨਾਲ ਉਹਦੀ ਮਾਂ ਦੇ ਫੁੱਲ ਚੜਾਉਣ ਲਈ ਹਰਿਦੁਆਰ ਲਈ ਰਵਾਨਾ ਹੋ ਗਿਆ। ਬੱਸ ਚ ਬੈਠਦਿਆਂ ਸਾਰ ਸਰਬਣ ਨੇ 3 ਟਿਕਟਾਂ ਲੈ ਲਈਆਂ। ਰਾਣਾ ਬੜਾ ਹੈਰਾਨ, ਕਹਿੰਦਾ ਬਾਈ ਆਪਾਂ ਬੰਦੇ ਤਾਂ 2 ਆ, ਤੀਜੀ ਟਿਕਟ ਕਿਹਦੀ ਆ? ਸਰਬਣ ਕਹਿੰਦਾ ਬੇਬੇ ਦੀ।
ਉਹ ਕਿਉਂ
ਲੈਂਦੇ ਹੁੰਦੇ ਆ? ਰਾਹ ਵਿਚ ਬੱਸ ਰੁਕੀ, ਹੋਟਲ ਤੇ ਖਾਣਾ ਖਾਣ ਲੱਗੇ, ਸਰਬਣ ਨੇ 3 ਥਾਲੀਆਂ ਮੰਗਾ ਲਈਆਂ। ਰਾਣਾ ਕਹਿੰਦਾ ਤੀਜੀ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਖਾ ਬੇਬੇ ਖਾਣਾ। ਰੋਟੀ ਬਾਅਦ ਚਾਹ ਦੇ 3 ਕੱਪ ਮੰਗਾ ਲਏ। ਰਾਣਾ ਨੇ ਫੇਰ ਪੁੱਛਿਆ ਯਾਰ ਤੀਜਾ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਛੱਕ ਬੇਬੇ ਚਾਹ।
ਫੇਰ ਕੀ ਹੋਇਆ?
ਫੇਰ ਕੀ ਹੋਣਾ ਸੀ, ਅਜੇ ਸ਼ਹਿਰ ਨੀ ਟੱਪੇ ਸੀ ਕਿ ਇਹਨੇ ਨੂੰ ਬੱਸ ਦੀ ਕਮਾਣੀ ਟੁੱਟ ਗਈ। ਕੰਡਕਟਰ ਕਹਿੰਦਾ ਬਈ 3-4 ਘੰਟੇ ਲੱਗਣਗੇ, ਜਿਹਨੇ ਤੁਰਨਾ ਫਿਰਨਾ ਤੁਰ ਫਿਰ ਲਓ। ਸਾਹਮਣੇ ਸਿਨੇਮੇ ਚ ਧਰਮਿੰਦਰ ਦੀ ਚਾਸ ਫਿਲਮ ਲੱਗੀ ਸੀ। ਸਰਬਣ ਨੇ 3 ਟਿਕਟਾਂ ਲੈ ਲਈਆਂ।
ਫੇਰ 3?
ਤੀਜੀ ਬੇਬੇ ਦੀ। 2 ਤੇ ਆਪ ਪੈ ਗਏ, ਤੀਜੀ ਤੇ ਬੇਬੇ ਦੇ ਫੁੱਲ ਰੱਖਦੇ। ਲੱਗ ਗਏ ਫਿਲਮ ਦੇਖਣ। ਇੰਟਰਵਲ ਚ ਦੇ ਕਿੱਥੇ ਪੈਂਦੀ ਆ ਪੈਣ, ਦੇ ਕਿੱਥੇ ਪੈਂਦੀ ਆ ਪੈਣ
ਫਿਲਮ ਚ?
ਓਏ ਫਿਲਮ ਚ ਕਾਹਨੂੰ ਸੱਚੀ ਮੁੱਚੀ, ਰਾਣਾ ਮੌਲੀ ਵਾਲਾ ਥੱਲੇ ਤੇ ਸਰਬਣ ਉੱਤੇ। ਮੈਂ ਕਿਹਾ ਕੁੱਟ ਕੁੱਟ ਬਣਾ ਦੀ ਰਾਣੇ ਦੀ ਰੇਲ। ਲੋਕ ਹੈਰਾਨ ਪਰੇਸ਼ਾਨ ਕਿ ਹੁਣੇ ਤਾਂ ਦੋਨੇ ਘਿਓ ਖਿਚੜੀ ਸੀ, ਏਡੀ ਜਲਦੀ ਕੀ ਹੋ ਗਿਆ? ਖੋਰੇ ਹੇਮਾ ਮਾਲੀ ਪਿੱਛੇ ਲੜ ਪਏ।
ਫੇਰ?
ਫੇਰ ਲਹੂ ਲਹਾਣ ਹੋਏ ਰਾਣੇ ਨੂੰ ਲੋਕਾਂ ਨੇ ਸਰਬਣ ਹੇਠੋਂ ਕੱਢਿਆ।
ਫੇਰ ਰਾਣਾ ਕੀ ਕਹਿੰਦਾ?
ਰਾਣਾ ਕਹਿੰਦਾ ਮੈਨੂੰ ਤਾਂ ਜ਼ਿਆਦਾ ਇੱਥੇ ਦੇ ਰੀਤੀ ਰਿਵਾਜਾਂ ਦਾ ਨੀ ਪਤਾ, ਦਰਅਸਲ ਮੈਨੂੰ ਆਦਤ ਆ ਕੇ ਜਦੋਂ ਮੈਂ ਫਿਲਮ ਦੇਖਾਂ ਇੰਟਰਵਲ ਦੇ ਵਿੱਚ ਮੈਂ ਸਿਗਰਟ ਜ਼ਰੂਰ ਪੀਂਦਾ ਹੁੰਦਾ। ਇੱਕ ਮੈਂ ਆਪ ਫੜ ਲਈ, ਦੂਜੀ ਸਰਬਣ ਨੂੰ ਫੜਾਤੀ। ਫੇਰ ਸੋਚਿਆ ਕਿਤੇ ਬੇਬੇ ਗੁੱਸਾ ਹੀ ਨਾ ਕਰ ਜਵੇ, ਅਜੇ ਡੱਬੀ ਬੇਬਿਆਂ ਨੂੰ ਕੀਤੀ ਸੀ, ਇਹਨਾਂ ਨੂੰ ਸਾਰੇ ਢਾਲਿਆ ਕਹਿੰਦਾ ਸਾਡੀ ਬੁੜੀ ਸਿਗਟਾਂ ਪੀਂਦੀ ਸੀ। ਵੀ ਪਤਾ ਇਹਨੂੰ ਪੁੱਛਣ ਵਾਲਾ ਹੋਵੇ ਸਾਰੇ ਢਿੱਡਣ ਜੇ ਨੂੰ, ਵੀ ਜੇ ਮਰਨ ਤੋਂ ਬਾਅਦ ਸਾਰਾ ਤੁਹਾਡੀ ਬੁੜੀ ਚਰਚ ਦਾ ਸਵਾਦ ਲੈ ਸਕਦੀ ਆ, ਸਿਗਟੋਂ ਤੇ ਦੰਦੀ ਵੜਦੀ ਆ।
ਚਾਚਾ ਲੱਖ ਰੁਪਏ ਦੀ ਗੱਲ ਸੁਣਾਈ ਆ।
ਨਹੀਂ ਗੱਲ ਤਾਂ ਤੀਸ ਸਿਰਫ 25,000 ਦੀ ਆ, ਸਰਬਣ ਨੂੰ ਪਤਾ।
ਸਾਇੰਸ ਨੇ ਇੰਨੀ ਤਰੱਕੀ ਕਰ ਲਈ ਪਰ ਸਾਡੇ ਲੋਕਾਂ ਚ ਅੰਧ ਵਿਸ਼ਵਾਸ ਨੀ ਜਾਂਦਾ।
ਲੋਕਾਂ ਚ ਤਾਂ ਕੀ ਜਾਣਾ ਬੀਬਾ, ਸਾਡੇ ਲੀਡਰਾਂ ਚ ਨੀ ਜਾਂਦਾ, ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ ਡੋਰਿਆ ਉਹੀ ਲਕੀਰ ਦੇ ਫਕੀਰ ਬਣੇ ਹੋਏ ਨੇ।
ਉਹ ਕਿੱਦਾਂ?
ਪਿੱਛੇ ਜੇ ਇੱਕ ਕਾਮਰੇਡ ਛਤਰੀ ਲਈ ਹੋਈ ਸੜਕ ਤੇ ਤੁਰਿਆ ਜਾਵੇ।
ਫੇਰ
ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ, ਨਾ ਤਾਂ ਮੀਂਹ ਪੈ ਰਿਹਾ, ਨਾ ਹੀ ਬੱਦਲ ਵਾਹੀ ਆ, ਤੇ ਨਾ ਹੀ ਕੜਾਕੇ ਦੀ ਧੁੱਪ ਆ, ਫੇਰ ਤੁਸੀਂ ਛਤਰੀ ਕਾਹਦੇ ਲਈ ਲਈ ਆ?
ਫੇਰ ਕੀ ਕਹਿੰਦਾ?
ਕਹਿੰਦਾ ਮਾਸਕੋ ਚ ਮੀਂਹ ਪੈ ਰਿਹਾ, ਸੜਕੇ ਜਾਈਏ ਸਾਡੇ ਮੁਲਕ ਦੇ, ਰੀਸਾਂ ਬਾਹਰ ਲੈਣੀਆਂ।
ਚਾਚਾ ਜੀ ਮੈਨੂੰ ਪਿੱਛੇ ਜੇ ਮਾਸਕੋ ਜਾਣ ਦਾ ਮੌਕਾ ਮਿਲਿਆ ਪਰ ਮੈਂ ਗਿਆ ਨੀ।
ਕਿਉਂ?
ਉੱਥੇ ਮਹਿੰਗਾਈ ਬਹੁਤ ਆ।
ਇੱਥੇ ਘੱਟ ਹੈ, 40 ਰੁਪਏ ਕਿਲੋ ਪਿਆਜ, 35 ਰੁਪਏ ਕਿਲੋ ਗੋਭੀ, 80 ਰੁਪਏ ਕਿਲੋ ਮਟਰ, 32 ਰੁਪਏ ਕਿਲੋ ਫਲੀਆਂ, 60 ਰੁਪਏ ਕਿਲੋ ਨਿੰਬੂ। ਪਤਾ ਨੀ ਮਹਿੰਗਾਈ ਨੂੰ ਠੱਲ ਕਦੋਂ ਪਊ।
ਬੀਬਾ ਇਹ ਨੀ ਠੱਲ ਪੈਣੀ, ਮੇਰੇ ਕੋਲੋਂ ਲਿਖਾ ਲਾ, ਇਹ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਉਦੋਂ ਤੱਕ ਸਮਾਨੀ ਚੜੇ ਰਹਿਣਗੇ।
ਕਦੋਂ ਤੱਕ?
ਜਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਛੜੇ ਰਹਿਣਗੇ।
ਕਿਉਂ?
ਬਈ ਛੜੇ ਵਿਚਾਰੇ ਨੂੰ ਕੀ ਪਤਾ ਹੁੰਦਾ ਦਾਲ ਸਬਜ਼ੀ ਕੀ ਭਾਅ ਵਿਕਦੀ ਆ, ਜਿੱਥੇ ਮਿਲ ਗਈ ਜਿੱਦਾਂ ਦੀ ਮਿਲ ਗਈ ਖਾ ਲਈ।
ਚਾਚਾ ਜੀ ਹਕੂਮਤ ਨਾਲ ਛੇੜਖਾਨੀ ਕਰਨੀ ਠੀਕ ਨੀ ਹੁੰਦੀ। ਕਿਸੇ ਨੇ ਕਿਹਾ ਕਿ ਦੁਕਾਨਦਾਰੀ ਨਰਮ ਦੀ, ਉਗਰਾਹੀ ਬੇਸ਼ਰਮ ਦੀ, ਭਾਈ ਬਾਲੀ ਧਰਮ ਦੀ, ਕੁੜਮਾਚਾਰੀ ਸ਼ਰਮ ਦੀ ਤੇ ਹਕੂਮਤ ਗਰਮ ਦੀ।
ਵਾਕਿਆ ਹੀ ਭਤੀਜ, ਗਰਮੀ ਬਿਨਾ ਨੀ ਹਕੂਮਤ ਹੁੰਦੀ। ਪਿੱਛੇ ਜੇ ਸਾਰਕ ਸੰਮੇਲਨ ਵਿਚ ਪਾਕਿਸਤਾਨੀ ਵਜ਼ੀਰ ਆਜ਼ਮ ਨਵਾਜ਼ ਸ਼ਰੀਫ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਵਿਅੰਗ ਵਿਚ ਇਕ ਸਵਾਲ ਪੁੱਛਿਆ ਵੀ ਜੇ ਤੁਹਾਡੀ ਕੋਈ ਹਿੰਦੁਸਤਾਨੀ ਫਿਲਮੀ ਹੀਰੋਇਨ ਸਾਡੇ ਪਾਕਿਸਤਾਨੀ ਫਿਲਮੀ ਹੀਰੋ ਨਾਲ ਜਾਂ ਕਿਸੇ ਕ੍ਰਿਕਟ ਦੇ ਸਟਾਰ ਨਾਲ ਨਿਕਾਹ ਕਰਵਾ ਲਵੇ ਤਾਂ ਕੀ ਤੁਸੀਂ ਸਾਨੂੰ ਦਹੇਜ ਦੇ ਵਿਚ ਕਸ਼ਮੀਰ ਦੇ ਦਿਓਗੇ?
ਕੀ ਕਹਿੰਦੇ ਵਾਜਪਾਈ ਸਾਹਿਬ?
ਕਬੂਲ ਹੈ, ਕਬੂਲ ਹੈ, ਕਬੂਲ ਹੈ। ਯੇ ਕਸ਼ਮੀਰ ਕੇ ਸਪਨੇ ਲੈਣੇ ਵਾਲੋ, ਇਤਨਾ ਸਮਝ ਲੋ ਕਿ ਜਿਸ ਦਿਨ ਤਲਾਕ ਹੋ ਗਿਆ ਫਿਰ ਹੱਕ ਮੇਰ ਮੇ ਪਾਕਿਸਤਾਨ ਵੀ ਜਾ ਸਕਦਾ।
ਪਰ ਚਾਚਾ ਜੀ, ਦੋ ਗਾ ਜ਼ਮੀਨ ਨਹੀਂ ਮੁੱਕਦੀ ਬੰਦੇ ਨੂੰ, ਫਿਰ ਵੀ ਪਤਾ ਨਹੀਂ ਕਿਉਂ ਮੇਰੀ ਮੇਰੀ ਕਰਦਾ ਰਹਿੰਦਾ।
ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਪਿਆਰ ਕਰਨ ਲਈ ਜ਼ਿੰਦਗੀ ਇੰਨੀ ਛੋਟੀ ਹੈ, ਪਤਾ ਨਹੀਂ ਲੋਕੀ ਲੜਾਈ ਲਈ ਟਾਈਮ ਕਿੱਥੋਂ ਕੱਢ ਲੈਂਦੇ ਨੇ।
ਬੀਬਾ ਜੀ, ਇਹਨਾਂ ਨੂੰ ਕੌਣ ਸਮਝਾਵੇ ਕਿ ਭਲਿਓ ਮਾਨਸੋ ਪਿਆਰ ਅਮਨ ਮੰਗਦਾ ਜੰਗ ਨਹੀਂ। ਜੇ ਜੰਗ ਲੜਨੀ ਆ ਤਾਂ ਆਪਣੇ ਮੁਲਕ ਦੇ ਅੰਦਰ ਜਿਹੜੀ ਬੁਰਾਈ ਕੁੱਟ ਕੁੱਟ ਭਰੀ ਪਈ ਆ ਪਹਿਲਾਂ ਉਹਦੇ ਨਾਲ ਲੜ ਲੋ।
ਚਾਚਾ ਜੀ, ਗੰਗਾ ਤਾਂ ਉਸੇ ਤਰ੍ਹਾਂ ਪਵਿੱਤਰ ਹੈ, ਕਸੂਰ ਤਾਂ ਲੋਕਾਂ ਦਾ ਜਿਨ੍ਹਾਂ ਨੇ ਮੈਲੀ ਕੀਤੀ ਹੈ।
ਕਾਕੀ, ਮੈਂ ਕਦੋਂ ਕਹਿੰਦਾ ਸਾਡਾ ਮੁਲਕ ਮਾੜਾ? ਸੋਚਣ ਵਾਲੀ ਗੱਲ ਤਾਂ ਇਹ ਆ ਕਿ ਜਦ ਚਾਟੀ ਚੰਗੀ ਹੈ, ਦੁੱਧ ਵੀ ਚੰਗਾ, ਜਾਗ ਵੀ ਬਥੇਰਾ ਚੰਗਾ, ਫਿਰ ਲੱਸੀ ਪਤਾ ਨਹੀਂ ਕਿਉਂ ਖੱਟੀ ਨਿਕਲਦੀ ਹੈ।
ਲੱਸੀ ਖੱਟੀ ਇਸ ਕਰਕੇ ਨਿਕਲਦੀ ਆ ਕਿ ਸਾਡੇ ਮੁਲਕ ਚ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਆ।
ਚਾਚਾ ਜੀ, ਇਹ ਦੱਸੋ ਕਿ ਸਾਡੇ ਮੁਲਕ ਦੀ ਗੱਡੀ ਚੱਲੀ ਕਿਵੇਂ ਜਾਂਦੀ ਹੈ?
ਇਧਰ ਉਧਰ ਚਾਰ ਚੁਫੇਰੇ ਵੇਖਿਆ ਸਭ ਦੇ ਹੋ ਕੇ ਨੇੜੇ, ਇੱਕ ਦੂਜੇ ਤੋਂ ਘੱਟ ਨਾ ਕੋਈ, ਕੌਣ ਕਿਸੇ ਨੂੰ ਤਾੜੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਖੋਲੀ ਹਾਰੇ ਵੱਜ ਗਏ ਸਾਡੇ ਬਾਰਾਂ, ਅਮਲਾ ਪਹਿਲਾਂ ਕੁਰਸੀਆਂ ਉੱਤੇ, ਅਮਲਾ ਪਹਿਲਾਂ ਕੁਰਸੀਆਂ ਉੱਤੇ ਬੈਠਾ ਨੀਂਦ ਉਤਾਰੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਆਪਣੇ ਕਮਰੇ ਚ ਬੈਠਾ ਟੀਵੀ ਨਰਸ ਨਾਲ ਵੇਖੇ, ਮੁੱਠੀ ਵਿਚ ਕਲੇ ਜਾ ਕੁੱਟੀ, ਮੁੱਠੀ ਵਿਚ ਕਲੇ ਜਾ ਕੁੱਟੀ, ਵਾਸ ਫਿਰਨ ਵਿਚਾਰੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ,
ਜਾਨਵਰ ਚੰਗੇ ਹੈ। ਜਿਹੜੇ ਮਰਨ ਤੋਂ ਬਾਅਦ ਵੀ ਆਪਣਾ ਮੁੱਲ ਪਵਾ ਜਾਂਦੇ ਆ।
ਉਹ ਕਿਵੇਂ?
ਕਹਿੰਦੇ ਨੀ ਕਿ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ, ਪਰ ਮਾੜਾ ਬੰਦਾ ਜਿਉਂਦਾ ਵੀ ਕੱਖ ਦਾ ਤੇ ਮਰਿਆ ਵੀ ਕੌਡੀ ਦਾ।
ਬੀਬਾ ਕੌਡੀ ਦਾ ਹੋਊ ਬਾਹਰਲੇ ਮੁਲਕਾਂ ਚ, ਪਰ ਸਾਡੇ ਮੁਲਕ ਚ ਤਾਂ ਮਰਿਆ ਵੀ ਆਪਣਾ ਦੋ ਥਾਈ ਮੁੱਲ ਪਵਾ ਜਾਂਦਾ। ਕਿੱਥੇ ਕਿੱਥੇ? ਇੱਕ ਤਾਂ ਰਾਸ਼ਨ ਕਾਰਡ ਬਣਾਉਣ ਵੇਲੇ ਤੇ ਦੂਜਾ ਵੋਟਾਂ ਪਾਉਣ ਵੇਲੇ।
ਹੁਣ ਮਰਿਆ ਦੀਆਂ ਵੋਟਾਂ ਵੀ ਪਵਾਈ ਜਾਓਗੇ ਕਿ ਭਟਕੇ ਲੋਕਾਂ ਨੂੰ ਸੁਧਾਰਨ ਲਈ ਕੋਈ ਯੋਗਦਾਨ ਵੀ ਪਾਓਗੇ?
ਭਤੀਜ, ਹਰ ਇੱਕ ਕਲਾਕਾਰ ਜਿੰਨੇ ਵੀ ਜੋਗਾ ਆਪਣੀ ਵਾਹ ਲਾਉਂਦਾ ਹੀ ਆ। ਪਿਛਲੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਤੇ ਆਪਣੇ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਨੂੰ ਮੈਂ ਇੱਕ ਸ਼ੇਅਰ ਗਾਉਂਦੇ ਸੁਣਿਆ, ਮੈਨੂੰ ਬੜਾ ਚੰਗਾ ਲੱਗਿਆ।
ਫੇਰ
ਕੀ ਕਰ ਲਿਆ ਚੋਰੀ?
ਇਰਸ਼ਾਦ,
ਨਕਸ਼ਾ ਚੀਨ ਤੇ ਰੂਸ ਤਾਈ ਵੰਡ ਦਿੱਤਾ, ਅਕਲ ਦਿੱਤੀ ਹੈ ਇੰਗਲਿਸਤਾਨੀਆਂ ਨੂੰ, ਓਏ ਬਹੁਤਾ ਧਨ ਦਿੱਤਾ ਅਮਰੀਕਨਾਂ ਨੂੰ, ਪਿਆਰ ਦੇਸ਼ ਭਗਤੀ ਦਿੱਤੀ ਜਪਾਨੀਆਂ ਨੂੰ।
ਵਾਹ ਵਾਹ,
ਸਾਇੰਸ ਆਈ ਹੈ ਹਿੱਸੇ ਜਰਮਨਾਂ ਦੀ,
ਸਾਇੰਸ
ਆਈ ਹੈ ਹਿੱਸੇ ਜਰਮਨਾਂ ਦੇ, ਤੇ ਹੁਸਨ ਦਿੱਤਾ ਈ ਖਾਸ ਇਰਾਨੀਆਂ ਨੂੰ, ਓਏ ਬਾਕੀ ਬਚੀ ਜੋ ਝੂਠ ਤੇ ਬੇਈਮਾਨੀ ਉਹ ਵੰਡ ਦਿੱਤੀ ਹਿੰਦੁਸਤਾਨੀਆਂ।
ਚਾਚਾ ਜੀ, ਛਿੰਦਾ ਜੀ ਨੇ ਤਾਂ ਕਮਾਲ ਕਰਤੀ, ਸੋਲਾਂ ਨੇ ਸੱਚੀ ਗੱਲ ਸੁਣਾਤੀ।
ਉਹ ਸਾਡੇ ਛਿੰਦਾ ਜੀ ਤਾਂ ਗੁਣਾ ਦੀ ਗੁਠਲੀ ਨੇ।
ਬਸ ਇੱਕ ਕਮੀ ਆ,
ਕਿਹੜੀ?
ਜਿਹੜੀ ਅੰਗਰੇਜ਼ੀ ਥੋੜੀ ਘੱਟ ਆਉਂਦੀ ਆ।
ਤੁਹਾਨੂੰ ਕਿਵੇਂ ਪਤਾ?
ਅੱਜ ਸਨ 97 ਦੇ ਵਿੱਚ ਛਿੰਦਾ ਜੀ ਇੰਗਲੈਂਡ ਗਏ, ਗਾਉਣ ਪਾਣੀ ਕਰਨ ਉਪਰੰਤ ਘੁੰਮਣ ਫਿਰਨ ਲਈ ਬੀਚ ਤੇ ਗਏ।
ਅੱਛਾ, ਬਲੈਕ ਪੂਲ ਵੇਖਣ ਗਏ ਹੋਣੇ ਆ?
ਓਏ ਪੂਲ ਸੀ ਭਾਵੇਂ ਬਲੈਕ, ਪਰ ਉੱਥੇ ਇੱਕ ਮੇਮ ਸੀ ਗੋਰੀ ਚਿੱਟੀ, ਪਰ ਜਿਹਨੂੰ ਵੇਖਦਿਆਂ ਸਾਰ ਹੀ ਸਾਡੇ ਛਿੰਦਾ ਜੀ ਦੀ ਨੀਅਤ ਫਿੱਟੀ। ਪਹਿਲੀ ਨਜ਼ਰੇ ਪਲ ਦੋ ਪਲ ਵਿੱਚ ਹੋ ਗਈ ਅੱਖੀਆਂ ਚਾਰ। ਓਏ ਗੋਰੀ ਲਈ ਸੀ ਆਮ ਜੀ ਗੱਲ, ਪਰ ਛਿੰਦਾ ਜੀ ਗਏ ਦਿਲਹਾਰ। ਛੈਲ ਛਬੀਲਾ ਛੋਰਾ ਵੇਖ ਕੇ ਗੋਰੀ ਗਈ ਸੀ ਸੰਗ, ਉਹ ਗੱਲ ਲੱਗੇ ਕਿਵੇਂ ਵਧਾਵੇ ਛਿੰਦਾ ਅੰਗਰੇਜ਼ੀ ਵਿੱਚ ਹੱਥ ਤੰਗ। ਫੇਰ ਕੀ? ਤੈਨੂੰ ਪਤਾ ਛਿੰਦਾ ਜੀ ਜੁਗਾੜੀ ਤਾਂ ਬਹੁਤ ਨੇ। ਉਹਨਾਂ ਨੇ ਦਵਾ ਦਾ ਇੱਕ ਪੇਪਰ ਚੱਕਿਆ, ਪੈਨਸਲ ਨਾਲ ਕਾਗਜ਼ ਉੱਪਰ ਦੋ ਕੱਪ ਬਣਾਏ, ਵਿਚੋਂ ਭਾਫਾਂ ਨਿਕਲਦੀਆਂ ਵਿਖਾਈਆਂ। ਜਿਉਂ ਹੀ ਉਹਨੇ ਪੇਪਰ ਗੋਰੀ ਵੱਲ ਨੂੰ ਕੀਤਾ, ਉਹ ਝੱਟ ਸਮਝ ਗਈ ਕਿ ਭਲਵਾਨ ਜੀ ਉਹਦੇ ਨਾਲ ਚਾਹ ਦਾ ਕੱਪ ਪੀਣਾ ਚਾਹੁੰਦੇ।
ਭਲਵਾਨ ਜੀ?
ਓਏ ਕਮਲੀਏ, ਇਹ ਤਾਂ ਹੁਣ ਆਪਾਂ ਨੂੰ ਪਤਾ ਕਿ ਗਾਇਕੀ ਦੇ ਖੇਤਰ ਵਿੱਚ ਕਿੱਡਾ ਸੁਰੀਲਾ ਸਾਡਾ ਭਾਈ। ਗੋਰੀ ਤਾਂ ਸਿਹਤ ਵੇਖ ਕੇ ਲੱਖਣ ਲਾਉਂਦੀ ਸੀ, ਖੋਰੇ ਹੁਣ ਅਬਦੁੱਲਾਪੁਰ ਦਾ ਹਲਵਾਈ। ਝੱਟ ਮੰਨ ਗਈ ਚਾਹ ਪੀਣ ਨੂੰ।
ਫੇਰ
ਕੀ? ਤੈਨੂੰ ਪਤਾ ਪੰਜਾਬੀਆਂ ਨੂੰ ਉਂਗਲ ਫੜਾਓ ਪਹੁੰਚਾ ਆਪਣੇ ਆਪ ਫੜ ਲੈਂਦੇ ਆ। ਚਾਹ ਪੀਣ ਉਪਰੰਤ ਛਿੰਦਾ ਜੀ ਨੇ ਫੇਰ ਚੱਕੀ ਪੈਨਸਲ ਤੇ ਪੇਪਰ ਦੇ ਉੱਪਰ ਕੌਲੀਆਂ ਗਲਾਸ ਡੋਂਗੇ ਪਲੇਟਾਂ ਚਮਚੇ ਬਣਾ ਕੇ ਜਿਉਂ ਹੀ ਮੇਮ ਨੂੰ ਵਿਖਾਏ ਤਾਂ ਗੋਰੀ ਝੱਟ ਸਮਝ ਗਈ ਕਿ ਛੋਟਾ ਹੁਣ ਉਹਦੇ ਨਾਲ ਡਿਨਰ ਕਰਨਾ ਚਾਹੁੰਦਾ।
ਛੋਟਾ? ਨਾ ਗੋਰੀ ਨੂੰ ਕਿਵੇਂ ਪਤਾ ਲੱਗਿਆ ਕਿ ਛੋਟਾ ਛਿੰਦਾ ਜੀ ਦਾ ਕਿਆ ਕਲਾਮ ਆ?
ਭਾਈ ਕੱਪ ਪਲੇਟਾਂ ਛੋਟੀਆਂ ਛੋਟੀਆਂ ਬਣਾਈਆਂ ਹੋਣੀਆਂ। ਤੁਹਾਨੂੰ ਪਤਾ ਗੋਰੇ ਲੋਕ ਕਿਸੇ ਦਾ ਆਸਾਨ ਘੱਟ ਹੀ ਰੱਖਦੇ ਹੁੰਦੇ ਆ। ਸਾਡੇ ਮੁਲਕ ਚ ਵੀ ਜਿਹੜੇ ਲੋਕਾਂ ਨੇ ਦੇਸ਼ ਨਾਲ ਗਦਾਰੀ ਕੀਤੀ ਸੀ, ਜਾਣ ਲੱਗੇ ਉਹਨਾਂ ਨੂੰ ਜਗੀਰਾਂ ਦੇ ਗਏ ਸੀ। ਗੋਰੀ ਨੇ ਵੀ ਖਾਣਾ ਖਾਣ ਤੋਂ ਬਾਅਦ ਸੋਚਿਆ ਕਿ ਮੈਂ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਅਵਲਾਈ ਜ਼ਰੂਰ ਕਰਾਂ, ਪਰ ਉਹਨੂੰ ਸਮਝ ਨਾ ਆਵੇ ਕਿ ਮੈਂ ਇਹਨੂੰ ਖੁਸ਼ ਕਰਾਂ ਤਾਂ ਕਿਵੇਂ ਕਰਾਂ।
ਫੇਰ
ਉਹਨੂੰ ਖਿਆਲ ਆਇਆ ਕਿ ਪੰਜਾਬੀ ਲੋਕ ਇੰਗਲੈਂਡ ਚ ਪੱਕੇ ਹੋਣ ਲਈ ਗੋਰੀ ਨਾਲ ਵਿਆਹ ਕਰਾਉਣ ਲਈ ਮਿੰਨਤਾਂ ਤਰਲੇ ਕਰਦੇ ਫਿਰਦੇ ਹੁੰਦੇ ਆ, ਕਿਉਂ ਨਾ ਮੈਂ ਵੀ ਇਹਨੂੰ ਵਿਆਹ ਦੀ ਆਫਰ ਦੇ ਕੇ ਖੁਸ਼ ਕਰਾਂ।
ਫਿਰ ਉਹਨੇ ਛਿੰਦਾ ਜੀ ਨੂੰ ਕਿਵੇਂ ਸਮਝਾਇਆ?
ਉਹਨੇ ਵੀ ਚੱਕੀ ਪੈਨਸਲ ਤੇ ਪੇਪਰ ਉੱਪਰ ਇੱਕ ਖੂਬਸੂਰਤ ਜਿਹਾ ਕਮਰਾ ਬਣਾਇਆ, ਵਿੱਚ ਡਬਲ ਬੈੱਡ ਸਜਾਇਆ, ਡਰੈਸਿੰਗ ਟੇਬਲ ਬਣਾਇਆ ਤੇ ਨਾਲ ਹੀ ਡਿਮ ਜੀ ਲਾਈਟ ਜਗਾ ਕੇ ਉਹਨੇ ਛਿੰਦਾ ਜੀ ਨੂੰ ਵਿਖਾਈ।
ਫੇਰ ਤਾਂ ਮਾਰਦੇ ਉਹਨੇ ਛਿੰਦਾ ਜੀ ਛਾਲਾਂ।
ਓਏ ਤੂੰ ਛਾਲਾਂ ਦੀ ਗੱਲ ਕਰਦਾ? ਉਹਦਾ ਗੁੱਸੇ ਚ ਹੋ ਗਏ ਲਾਲ ਪੀਲੇ, ਪੇਪਰ ਤੇ ਪਲਕ ਤੇ ਸ਼ਿੰਗਾਰ ਮੇਜ ਬਣਿਆ ਵੇਖ ਕੇ ਉਹਨੇ ਹਾਰ ਨੀ ਕੀਤੀ, ਹਿੰਮਤ ਨੀ ਹਾਰੀ, ਪੜਾਕ ਦੇਣੇ ਗੋਰੀ ਦੇ ਚਪੇੜ ਮਾਰੀ। ਗੋਰੀ ਕਹਿੰਦੀ,
ਵਾਟ ਸਟਰੋਂਗ।
ਫੇਰ ਛਿੰਦਾ ਜੀ ਕੀ ਕਹਿੰਦੇ?
ਕਹਿੰਦਾ, ਛੋੜੀਏ ਰੌਂਗ ਰੌਂਗ ਫੇਰ ਕਰੀ, ਪਹਿਲਾਂ ਇਹ ਦੱਸ ਤੈਨੂੰ ਦੱਸਿਆ ਕੀ ਨੀ ਅਸੀਂ ਉੱਥੇ ਫਰਨੀਚਰ ਦਾ ਕੰਮ ਕਰਦੇ
ਆ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਪੁੱਤ ਜੱਟਾਂ ਦੇ